ਸਲੋਕ ਮਹੱਲਾ ਤੀਜਾ। ਊਨਵ ਊਨਵ ਆਇਆ ਵਰਸੈ ਲਾਏ ਝੜੀ। ਧੰਨ ਗੁਰੂ ਅਮਰਦਾਸ ਜੀ, ਹੁਣ ਤੀਜਾ ਸ਼ਬਦ ਹੈ, ਕਹਿੰਦੇ ਊਨਵ ਊਨਵ ਆਇਆ, ਇਹੀ ਅੱਖਰ ਵਰਤਿਆ ਮਹਾਰਾਜ ਨੇ। ਵਰਸੈ ਲਾਏ ਝੜੀ, ਕਹਿੰਦੇ ਗੁਰੂ ਰੂਪ ਬੱਦਲ ਝੁੱਕ ਝੁੱਕ ਕੇ ਆਇਆ, ਬਹੁਤੀ ਝੜੀ ਲਾ ਕੇ ਲਗਾਤਾਰ। ਸੋ ਦ੍ਰਿਸ਼ਟਾਂਤੋਂ ਪ੍ਰਮਾਣ ਸਹਿਤ ਉਪਦੇਸ਼ ਜਲ ਦੀ ਵਰਖਾ ਕਰ ਰਹੇ ਆ। ਆਹ ਸਾਰੀ ਵਰਖਾ ਹੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਹੈ, ਇਹ ਹੁਣ ਝੁੱਕ ਕੇ ਉਪਦੇਸ਼ ਹੋ ਰਿਹਾ। ਬੜਾ ਸਿੱਧੀ ਕਥਾ ਆਪ ਹੀ ਕਰ ਰਹੇ ਨੇ ਮਹਾਰਾਜ, ਕਿਸੇ ਨੂੰ ਹੁਣ ਵਿੱਚ ਨਹੀਂ ਵਾੜਿਆ ਹੈ ਬਈ, ਕਿਉਂਕਿ ਹਰੇਕ ਕੋਈ ਆਪਣੀ ਆਪਣੀ ਗੱਲ ਸੁਣਾ ਕੇ ਤੁਰਦਾ ਲੱਗਦਾ, ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ, ਕੋਈ ਕੁਛ ਸੁਣਾਉਂਦਾ ਕੋਈ ਕੁਛ। ਹੁਣ ਆਪਾਂ ਸਿੱਧੇ ਗੁਰੂ ਗ੍ਰੰਥ ਸਾਹਿਬ ਨਾਲ ਆਪਣਾ ਕਨੈਕਸ਼ਨ ਹੋਇਆ, ਮਹਾਰਾਜ ਜੀ ਹੁਣ ਆਪਾਂ ਨੂੰ ਸਿੱਧਾ ਸਭ ਕੁਛ ਸੁਣਾ ਰਹੇ, ਕੋਈ ਵਿੱਚ ਪ੍ਰਮਾਣ ਦ੍ਰਿਸ਼ਟਾਂਤ ਕੁਛ ਨਹੀਂ ਲਾਇਆ। ਪਹਿਲਾਂ ਸੁਣੀਏ ਗੁਰੂ ਗ੍ਰੰਥ ਸਾਹਿਬ ਨੂੰ ਕੀ ਹੁਕਮ ਹੈ, ਤੁਹਾਡਾ ਕੀ ਹੁਕਮ ਹੈ। ਮਹਾਰਾਜ ਅਸੀਂ ਤਾਂ ਤੁਹਾਨੂੰ ਮੰਨਦੇ ਹਾਂ, ਮੱਥਾ ਟੇਕਦੇ ਹਾਂ। ਉਹ ਜਿਹੜੇ ਵਿੱਚ ਵਿਚੋਲੇ ਜੇ ਕੁਝ ਹੋਰ ਹੀ ਸੁਣਾ ਜਾਂਦੇ ਨੇ ਆ ਕੇ, ਕਹਿੰਦੇ ਭਾਈ ਆਹ ਪਹਿਲਾਂ ਗੁਰਮਤ ਲੈ ਲਓ, ਫਿਰ ਗਾਹਾਂ ਦੇਖਿਓ, ਫਿਰ ਤੁਹਾਨੂੰ ਪਤਾ ਲੱਗੂ ਵੀ ਬੰਦਾ ਸਹੀ ਕਿਹੜਾ ਅਤੇ ਗਲਤ ਕਿਹੜਾ। ਨਾਨਕ ਭਾਣਾ ਚੱਲੈ ਕੰਤ ਕੈ ਸੋ ਮਾਣੇ ਸਦਾ ਰਲੀ। ਸਤਿਗੁਰੂ ਕਥਨ ਕਰਦੇ ਨੇ ਜੋ ਗੁਰਮੁਖ ਇਸਤਰੀ ਪਤੀ ਦੇ ਭਾਣੇ ਚੱਲਦੀ ਆ, ਉਹ ਸਦੀਵ ਕਾਲ ਖੁਸ਼ੀ ਨੂੰ ਮਾਣਦੀ ਆ। ਕਿਆ ਉੱਠ ਉੱਠ ਦੇਖੋ ਬੱਪੜੇ, ਇਸ ਮੇਘੈ ਹੱਥ ਕਿਛ ਨਾ ਹੈ। ਸੋ ਮਹੱਲਾ ਤੀਜਾ। ਜਿਸ ਵੇਲੇ ਤਪੇ ਦੇ ਕਹੇ ਲੱਗ ਕੇ ਖਡੂਰ ਸਾਹਿਬ ਦੇ ਅਖੈਰੇ ਜਾਤੀ ਦੇ ਜੱਟ ਸੀ, ਜਿਹੜੇ ਗੁਰੂ ਅੰਗਦ ਦੇਵ ਮਹਾਰਾਜ ਦਾ ਪਲੰਘ ਚੱਕ ਕੇ ਬਾਹਰ ਛੱਡੇ ਆਏ, ਪਿੰਡੋਂ ਬਾਹਰ ਕੱਢੇ ਆਏ, ਆ ਕੇ ਤਵੇ ਨੂੰ ਆਖਿਆ, ਤਪੇ ਨੂੰ ਕਹਿਣ ਲੱਗੇ, ਗੁਰੂ ਜੀ ਨੂੰ ਬਾਹਰ ਕੱਢ ਆਏ ਹਾਂ, ਹੁਣ ਮੀਂਹ ਪਵਾਓ। ਤਪੇ ਨੇ ਬੜੇ ਮੰਤਰ ਪੜ੍ਹੇ, ਬੱਦਲ ਤਾਂ ਆਉਂਦੇ ਪਰ ਮੀਂਹ ਨਾ ਪੈਂਦਾ। ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਤੋਂ ਆ ਕੇ ਵੇਖਿਆ, ਗੁਰੂ ਸਾਹਿਬ ਜੀ ਨਹੀਂ ਹਨ। ਪੁੱਛਣ ਤੋਂ ਪਤਾ ਲੱਗਿਆ ਕਿ ਤਪੇ ਦੇ ਆਖੇ ਲੱਗ ਕੇ ਜੱਟ ਪਿੰਡ ਤੋਂ ਬਾਹਰ ਕੱਢ ਆਏ ਮਹਾਰਾਜ ਦਾ ਪਲੰਘ, ਬੱਦਲਾਂ ਵੱਲ ਵੇਖਦੇ ਆ, ਹੁਣ ਮੀਂਹ ਪੈਂਦਾ ਹੁਣ ਮੀਂਹ ਪੈਂਦਾ। ਜਦ ਮੀਂਹ ਨਾ ਪਿਆ ਤਾਂ ਮਹਾਰਾਜ ਕਹਿਣ ਲੱਗੇ, ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ, ਕਿਆ ਉੱਠ ਉੱਠ ਦੇਖੋ ਬੱਪੜੇ, ਇਸ ਮੇਘੈ ਹੱਥ ਕਿਛ ਨਾ ਹੈ। ਇਹ ਬੱਪੜੇ, ਇਹ ਤੁੱਛ ਜੀਵੋ, ਉੱਠ ਉੱਠ ਕੇ ਕੀ ਦੇਖਦੇ ਹੋ, ਇਹ ਬੱਦਲ ਦੇ ਹੱਥ 'ਚ ਕੁਛ ਨਹੀਂ ਗਾ। ਇਹ ਵਿਚਾਰੇ ਜੀਵੋ, ਉੱਠ ਉੱਠ ਕੇ ਕੀ ਵੇਖਦੇ ਹੋ, ਇਸ ਮੇਘਾ ਹੈ ਪਖੰਡੀ ਤਪੇ ਦੇ ਹੱਥ 'ਚ ਕੁਛ ਨਹੀਂ ਗਾ। ਜਿਨ ਇਹੋ ਮੇਘ ਪਠਾਇਆ ਤਿਸ ਰੱਖੋ ਮਨ ਮਾਹ। ਜਿਸ ਵਾਹਿਗੁਰੂ ਨੇ ਪ੍ਰਤੱਖ ਬੱਦਲ ਗੁਰੂ ਰੂਪ ਬੱਦਲ ਭੇਜਿਆ, ਉਸ ਵਾਹਿਗੁਰੂ ਨੂੰ ਮਨ 'ਚ ਯਾਦ ਰੱਖੋ। ਉਹ ਵਾਹਿਗੁਰੂ ਦਾ ਬਣਾਇਆ ਹੋਇਆ ਬੱਦਲ ਹੈ ਕਿ ਬੱਦਲ ਨੇ ਵਾਹਿਗੁਰੂ ਨੂੰ ਬਣਾਇਆ, ਇਹ ਤਪੇ ਨੇ ਬਣਾਇਆ ਸਾਰਾ ਕੁਛ। ਇਹ ਤਾਂ ਉਵੇਂ ਮੰਤਰੀਆਂ ਜਿਹੀਆਂ ਪੜ੍ਹੀ ਜਾਂਦਾ ਨਾ ਗੱਲ ਨਾ ਬਾਤ। ਤਿਸ ਨੂੰ ਮਨ ਵਸਾਏ ਸੀ ਜਾ ਕਹੋ ਨਦਰ ਕਰੇ। ਕਰੇ ਅੱਖਰ ਲਿਖਿਆ ਹੁੰਦਾ ਤਾਂ ਕਰੇ ਬੋਲਦੇ, ਹੁਣ ਗਾਹਾਂ ਜਿਹੜੀ ਸਿਹਾਰੀ ਵੀ ਆ ਕਰੇ। ਸੋ ਜਿਸ ਉੱਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਹਦੇ ਮਨ ਵਿੱਚ ਗੁਰਭਗਤੀ ਜਾਂ ਨਾਮ ਨੂੰ ਵਸਾਉਂਦਾ। ਨਾਨਕ ਨਦਰੀ ਬਾਹਰੀ ਸਭ ਕਰਨ ਪਲਾਹ ਕਰੇ। ਮਹਾਰਾਜ ਕਥਨ ਕਰਦੇ ਗੁਰੂ ਅਮਰਦਾਸ ਜੀ ਕਿ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟ ਤੋਂ ਬਾਹਰ ਸਾਰੀ ਦੁਨੀਆ ਕਰਨ ਕੀਰਨੇ ਤੇ ਪਲਾਹ ਕਰਦੀ ਹੈ, ਯਤਨ ਕਰਦੀ, ਰੋਣਾ ਪਿੱਟਣਾ ਕਰਦੀ ਹੈ। ਪੌੜੀ ਸੋ ਹਰ ਸਦਾ ਸਰੇਵੀ ਹੈ, ਜਿਸ ਕਰਤ ਨਾ ਲਾਗੈ ਵਾਰ। ਭਾਈ ਸੰਗਤੋ, ਉਹ ਸਾਰੀ ਦੀ ਪਰਮੇਸ਼ੁਰ ਦੀ ਜੈ ਜੈਕਾਰ ਕਰੋ, ਉਹਦਾ ਸਿਮਰਨ ਕਰਿਆ ਕਰੋ। ਆਓ ਮਿਲ ਕੇ ਕਹਿੰਦੇ ਉਹਦਾ ਸਿਮਰਨ ਕਰੀਏ। ਜਿਹਨੂੰ ਉਤਪਤੀ ਕਰਦਿਆਂ ਕੋਈ ਦੇਰ ਨਹੀਂ ਲੱਗੀ, ਸ੍ਰਿਸ਼ਟੀ ਉਹਨੇ ਇੱਕ ਅੱਖਰ 'ਚ ਬਣਾਤੀ। ਆ ਡਾਣੇ ਆ ਆਕਾਸ਼ ਕਰ ਖਿਨ ਮਹਿ ਢਾਹੇ ਉਸਾਰਨਹਾਰ। ਜਿਹਨੇ ਆਕਾਸ਼ ਨੂੰ ਥੰਮੇ ਤੋਂ ਬਿਨਾਂ ਆ ਡਾਣੇ ਹੁੰਦਾ ਫੈਲਾਉਣਾ ਕੀਤਾ, ਉਹੀ ਇੱਕ ਛਿਨ ਵਿੱਚ ਸੰਸਾਰ ਨੂੰ ਪੈਦਾ ਕਰਨ ਵਾਲਾ ਅਤੇ ਢਾਹੇ ਹੁੰਦਾ ਲੈਤਾ ਕਰਨ ਵਾਲਾ। ਇਹਦੀ ਆਪੇ ਜਗਤ ਉਪਾਇਕ ਹੈ, ਕੁਦਰਤ ਕਰੇ ਵਿਚਾਰ। ਆਪੇ ਜਗਤ ਨੂੰ ਪੈਦਾ ਕਰਕੇ ਆਪਣੀ ਸ਼ਕਤੀ ਨਾਲ ਸਭ ਦੀ ਵਿਚਾਰ ਕਰਦਾ, ਕੁਦਰਤ ਭਾਵ ਸ਼ਕਤੀ, ਸ਼ਕਤੀ ਭਾਵ ਚੰਡੀ, ਜਿਹਨੂੰ ਦਸਵੇਂ ਪਾਤਸ਼ਾਹ ਨੇ ਮੰਨਿਆ, ਕੁਦਰਤ ਚੰਡੀ ਸ਼ਕਤੀ। ਸੋ ਇਸ ਪ੍ਰਕਾਰ ਕਈ ਕਹਿੰਦੇ ਉਹ ਦੇਵੀ ਦੀ ਉਪਾਸ਼ਨਾ ਉੱਥੇ ਲਿਖੀ। ਮਤ ਥੋੜ੍ਹੀ ਹੈ, ਥੋੜ੍ਹੀ ਥੋੜ੍ਹੀ ਜਿਹੀ ਹਲੇ ਹੋਰ ਬਣਾਓ, ਮਤ ਸ਼ਰਧਾ ਵੀ ਬਣਾਓ ਹਲੇ, ਅਤੇ ਕਿਉਂਕਿ ਤੁਹਾਡੇ ਜਿਹੜੇ ਪੜ੍ਹਾਉਣ ਵਾਲੇ ਆ ਉਹਨਾਂ ਦੀ ਮਤ ਵੀ ਥੋੜ੍ਹੀ ਵਿਚਾਰਿਆਂ ਦੀ, ਇਸ ਕਰਕੇ ਹਲੇ ਗੱਲ ਨਹੀਂ ਬਣੀ ਹੈ। ਮਨਮੁਖ ਅੱਗੇ ਲੇਖਾ ਮੰਗੀ ਹੈ ਬਹੁਤੀ ਹੋਵੇ ਮਾਰ। ਇਹੋ ਜਿਹੇ ਮਨਮੁਖਾਂ ਦਾ ਪ੍ਰਲੋਕ 'ਚ ਲੇਖਾ ਮੰਗਿਆ ਜਾਂਦਾ। ਜਮਦੂਤਾਂ ਕੋਲੋਂ ਬਹੁਤੀ ਮਾਰ ਪੈਂਦੀ, ਤੂੰ ਬਹੁਤਾ ਸਿਆਣਾ ਸੀ, ਸਿਰ 'ਚ ਡੰਡੇ ਮਾਰਦੇ ਫਿਰ ਉਹ। ਗੁਰਮੁਖ ਪਾਤਸ਼ਾਹ ਲੇਖਾ ਨਿਬੜੈ ਬਖਸ਼ੇ ਸਿਫਤ ਭੰਡਾਰ। 1281 ਅੰਗ 'ਤੇ ਕਹਿੰਦੇ ਆ, ਸਿਫਤੀ ਪਰਮਾਤਮਾ ਨੇ ਜਿਹਨਾਂ ਗੁਰਮੁਖਾਂ ਨੂੰ ਨਾਮ ਦੇ ਭੰਡਾਰੇ ਬਖਸ਼ੇ ਹਨ, ਉਹਨਾਂ ਗੁਰਮੁਖਾਂ ਦਾ ਲੇਖਾ ਬੜੀ ਇੱਜ਼ਤ ਦੇ ਨਾਲ ਨਿਬੜਦਾ। ਉੱਥੇ ਹੱਥ ਨਾ ਅੱਪੜੈ ਕੂਕ ਨਾ ਸੁਣੀਐ ਪੁਕਾਰ। ਉੱਥੇ ਭਾਵ ਪ੍ਰਲੋਕ ਵਿੱਚ ਹਰ ਇੱਕ ਦਾ ਹੱਥ ਨਹੀਂ ਪਹੁੰਚ ਸਕਦਾ, ਨਾ ਹੀ ਕਿਸੇ ਦੀਆਂ ਉੱਥੇ ਕੂਕ ਪੁਕਾਰਾਂ ਉੱਚੀਆਂ ਸੁਣੀਆਂ ਜਾਂਦੀ, ਕੂਕ ਕੇ ਉੱਚੀ ਉੱਚੀ ਪੁਕਾਰਾਂ ਕਰਦੇ ਆ, ਮਾਰਤਾ ਹੋਏ, ਉੱਥੇ ਵਾਹਿਗੁਰੂ ਨਹੀਂ ਕਹਿ ਹੁੰਦਾ। ਕੋਈ ਬੰਦਾ ਦੱਸਦਾ ਸੀ, ਕਹਿੰਦਾ ਉੱਥੇ ਜਿਹੜੇ ਚੀਕਾਂ ਮਾਰਦੇ ਸੀ, ਕਹਿੰਦਾ ਇੱਕ ਵਾਰ ਦੇਖ ਕੇ ਆਇਆ, ਜਾ ਕੇ ਮੁੜਿਆ ਆਇਆ ਸੀ ਵਾਪਸ, ਹਾਏ ਬਾਪੂ ਹਾਏ ਬੇਬੇ ਕਰਦੇ, ਕਹਿੰਦਾ ਵਾਹਿਗੁਰੂ ਨਹੀਂ ਕਹਿ ਸਕਦੇ, ਉੱਥੇ ਨਹੀਂ ਕਹਿਣ ਦਿੰਦੇ, ਫਿਰ ਨਹੀਂ ਕਹਿ ਹੁੰਦਾ ਮਰਨ ਤੋਂ ਬਾਅਦ, ਜਿਉਂਦੇ ਜੀ ਕਰ ਲਓ ਜਿਹੜਾ ਕੋਈ ਕਰਨਾ। ਹੁਣ ਉੱਥੇ ਮਹਾਰਾਜ ਫਿਰ ਸੰਗੀ ਸਾਥੀ ਕਹਿੰਦੇ ਜਿਉਂਦੇ ਜੀ ਸੰਗੀ ਸਾਥੀ ਤਾਂ ਬਣਾ ਨਹੀਂ, ਜਦ ਕਹਿੰਦੇ ਅਮਰ ਸ਼ਕਲ ਹੈ, ਨੱਕ ਬੁੱਲ ਮਾਰਦਾ, 100 ਪੁੱਠੀਆਂ ਗੱਲਾਂ ਬੋਲਦਾ, ਜਦ ਜਿਹਨੇ ਉੱਥੇ ਬੇਲੀ ਬਣਨਾ ਸੀ ਉਹਨੂੰ ਪਹਿਲਾਂ ਇੱਥੇ ਤਾਂ ਬੇਲੀ ਬਣਾ ਲੈਂਦਾ। ਹੁਣ ਗਾਹਾਂ ਕਹਿੰਦਾ ਮਹਾਰਾਜ ਜੀ ਮੈਨੂੰ ਛਡਾਇਓ ਜੀ, ਉੱਥੇ ਸਤਿਗੁਰ ਬੇਲੀ ਹੋਵੇ ਕੱਢ ਲਏ ਅੰਤੀ ਵਾਰ। ਉੱਥੇ ਪ੍ਰਲੋਕ ਵਿੱਚ ਇੱਕ ਸਤਿਗੁਰੂ ਹੀ ਬੇਲੀ ਹੁੰਦੇ ਨੇ, ਮਿੱਤਰ ਹੁੰਦੇ ਨੇ, ਜੋ ਅੰਤ ਵੇਲੇ ਦੁੱਖਾਂ 'ਚੋਂ ਕੱਢ ਲੈਂਦੇ ਨੇ। ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ ਸਤਿਗੁਰ ਸਿਰ ਕਰਤਾਰ। ਇਹਨਾਂ ਜੀਵਾਂ ਨੂੰ ਹੋਰ ਕਿਸੇ ਦੀ ਕੀਤੀ ਹੋਈ ਸੇਵਾ ਤੋਂ ਸੁੱਖ ਨਹੀਂ ਹੁੰਦਾ, ਇੱਕ ਕਰਤਾਰ ਰੂਪ ਸਤਿਗੁਰਾਂ ਦੀ ਸੇਵਾ ਹੀ ਸਭ ਤੋਂ ਸਿਰ ਭਾਵ ਸ਼੍ਰੋਮਣੀ ਹੈ, ਜਾਂ ਸਤਿਗੁਰਾਂ ਦਾ ਕਰ ਹੁੰਦਾ ਹੱਥ ਸਿਰ ਉੱਤੇ ਹੋਵੇ ਤਾਂ ਤਾਰ ਦਿੰਦਾ। ਸਲੋਕ ਮਹੱਲਾ ਤੀਜਾ, ਬਾਬੀਹਾ ਜਿਸਨੋਂ ਤੂੰ ਪੁਕਾਰਦਾ ਤਿਸਨੋਂ ਲੋਚੈ ਸਭ ਕੋਏ। ਸੋ ਬਬੀਹਾ ਦਾ ਅਰਥ ਗੁਰੂ ਸਾਹਿਬਾਂ ਨੇ ਅੱਗੇ 11ਵੇਂ ਸਲੋਕ ਦੇ ਵਿੱਚ ਆਪ ਹੀ ਕਰਨਾ ਹੈ, ਇਹ ਜਗਿਆਸੂ ਰੂਪ ਬਬੀਹੇ ਜਿਹਨੂੰ ਲੈਣ ਵਾਸਤੇ ਤੂੰ ਪੁਕਾਰ ਕਰਦਾ, ਉਸ ਪਰਮਾਤਮਾ ਨੂੰ ਸਭ ਕੋਈ ਲੋਚੈ ਭਾਵ ਚਾਹੁੰਦਾ। ਆਪਣੀ ਕਿਰਪਾ ਕਰਕੇ ਬਸ ਸੀ ਵਣ ਤ੍ਰਿਣ ਹਰਿਆ ਹੋਏ। ਧੰਨ ਗੁਰੂ ਅਮਰਦਾਸ ਫਰਮਾਉਂਦੇ, ਜਿਸ ਵੇਲੇ ਗੁਰੂ ਰੂਪ ਮੇਘ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਜਲ ਵਰਸਣਗੇ ਤਾਂ ਵਣ ਹੁੰਦਾ ਸਰੀਰ, ਤ੍ਰਿਣ ਹੁੰਦਾ ਇੰਦਰੀਏ, ਸਾਰੇ ਸ਼ੁਭ ਗੁਣਾਂ ਨਾਲ ਫਿਰ ਹਰੇ ਹੋਣਗੇ। ਗੁਰਪ੍ਰਸਾਦੀ ਪਾਈਐ ਬਿਰਲਾ ਬੂਝੈ ਕੋਏ। ਗੁਰਾਂ ਦੀ ਕਿਰਪਾ ਨਾਲ ਨਾਮ ਅਤੇ ਆਤਮ ਜਲ ਪਾਈਦਾ, ਪਰ ਇਸ ਗੱਲ ਨੂੰ ਬਿਰਲਾ ਹੀ ਬੰਦਾ ਕੋਈ ਸਮਝਦਾ ਹੈ, ਸੋਝੀ ਆਉਂ ਪੈਂਦੀ ਕਿਸੇ ਨੂੰ। ਬਹਿੰਦਿਆਂ ਉੱਠਦਿਆਂ ਨਿੱਤ ਧਿਆਈ ਹੈ ਸਦਾ ਸਦਾ ਸੁੱਖ ਹੋਏ। ਭਾਈ ਬਹਿੰਦਿਆਂ ਉੱਠਦਿਆਂ ਨਿੱਤਾਂ ਪ੍ਰਤੀ ਵਾਹਿਗੁਰੂ ਨਾਮ ਧਿਆਉਣਾ ਕਰੀਏ, ਉਹਦੇ ਨਾਲ ਸਦਾ ਰਹਿਣ ਵਾਲਾ ਨਿੱਤ ਸੁੱਖ ਪ੍ਰਾਪਤ ਹੋਣਾ ਹਿਰਦੇ 'ਚ, ਆਤਮਕ ਆਨੰਦ ਜਿਹੜਾ ਕਰੇ ਫਿਰ ਨਾਸ਼ ਨਹੀਂ ਹੁੰਦਾ। ਇਹ ਮਾਇਆ ਦੇ ਸੁੱਖ ਜਿਹੜੇ ਨੇ ਇਹ ਨਾਸ਼ਵੰਤ ਨੇ, ਤੈਸੇ ਹੀ ਸੁੱਖ ਮਾਇਆ ਕੇ ਭੁੱਲਿਓ ਕਹਾਂ ਗਵਾਰ, ਤੈਸੇ ਹੀ ਇਹ ਸੁੱਖ ਮਾਇਆ ਕੇ ਭੁੱਲਿਓ ਕਹਾਂ ਗਵਾਰ ਮਹਾਰਾਜ ਕਹਿੰਦੇ ਨੇ। ਨਾਨਕ ਅੰਮ੍ਰਿਤ ਸਦ ਹੀ ਵਰਸਦਾ ਗੁਰਮੁਖ ਦੇਵ ਹੈ ਹਰ ਸੋਏ। ਗੁਰਪ੍ਰਸਾਦੀ ਪਾਈਐ ਬਿਰਲਾ ਬੂਝੈ ਕੋਏ। ਗੁਰਾਂ ਦੀ ਕਿਰਪਾ ਨਾਲ ਨਾਮ ਅਤੇ ਆਤਮ ਜਲ ਪਾਈਦਾ, ਪਰ ਇਹ ਗੱਲ ਨੂੰ ਕੋਈ ਬਿਰਲਾ ਹੀ ਸਮਝਦਾ ਹੈ। ਬਹਿੰਦਿਆਂ ਉੱਠਦਿਆਂ ਨਿੱਤ ਧਿਆਈ ਹੈ ਸਦਾ ਸਦਾ ਸੁੱਖ ਹੋਏ। ਕਹਿੰਦੇ ਭਾਈ ਬਹਿੰਦਿਆਂ ਉੱਠਦਿਆਂ ਨਿੱਤਾਂ ਪ੍ਰਤੀ ਵਾਹਿਗੁਰੂ ਨਾਮ ਧਿਆਉਣਾ ਕਰੀਏ ਤਾਂ ਸਦਾ ਸਦਾ ਫਿਰ ਸੁੱਖ ਪ੍ਰਾਪਤ ਹੁੰਦਾ ਜੀਵ ਨੂੰ। ਨਾਨਕ ਅੰਮ੍ਰਿਤ ਸਦ ਹੀ ਵਰਸਦਾ ਗੁਰਮੁਖ ਦੇਵ ਹੈ ਹਰ ਸੋਏ। ਮਹਾਰਾਜ ਕਥਨ ਕਰਦੇ ਆ, ਅੰਮ੍ਰਿਤ ਤਾਂ ਸਦਾ ਹੀ ਵਰਸਦਾ, ਭਾਵ ਗੁਰੂ ਰੂਪ ਮੇਘਾ ਬੱਦਲ ਹਮੇਸ਼ਾ ਉਪਦੇਸ਼ ਕਰਦੇ ਹੀ ਰਹਿੰਦੇ ਨੇ, ਪਰ ਉਹ ਨਾਮ ਹਰੀ ਜਿਹੜਾ ਨਾ ਕਿੱਥੋਂ ਦਿੰਦੇ ਨੇ, ਹਰੀ ਸਰੂਪ ਸਤਿਗੁਰਾਂ ਦੁਆਰਾ ਫਿਰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਮਹੱਲਾ ਤੀਜਾ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕੋਲ ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ, ਧੰਨ ਗੁਰੂ ਨਾਨਕ ਦੇਵ ਦਾ ਅਵਤਾਰ ਇਸ ਧਰਤੀ ਉੱਤੇ ਕਿਉਂ ਹੋਇਆ, ਗੁਰੂ ਦੇ ਅਵਤਾਰ ਹੋਣ ਦਾ ਕਾਰਨ ਕੀ ਹੈ। ਸਤਿਗੁਰੂ ਮਹਾਰਾਜ ਸੁਣ ਕੇ ਸਿੱਖਾਂ ਨੂੰ ਦੱਸਦੇ, ਕਹਿੰਦੇ ਇਹ ਗੁਰਸਿੱਖੋ ਸੁਣੋ ਭਾਈ, ਜਿਸ ਵੇਲੇ ਭਾਈ ਧਰਤੀ ਨੇ ਪੁਕਾਰ ਕੀਤੀ ਨਾ, ਪ੍ਰਤੱਖ ਮੇਦਨੀ ਜਿਹੜੀ ਧਰਤੀ ਪਾਪਾਂ ਕਰਕੇ ਕਲਮਲ ਹੋਈ ਵਿਆਕੁਲ ਹੋਈ ਤਾਂ ਬ੍ਰਹਮਾ ਨੂੰ ਨਾਲ ਲੈ ਕੇ ਸੋ ਖੀਰ ਨਿਧੀ ਭਗਵਾਨ ਦੇ ਪਾਸ ਜਾ ਕੇ ਲਿਵ ਲਗਾ ਕੇ ਅਰਦਾਸ ਬੇਨਤੀ ਕੀਤੀ। ਸੱਚੈ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਉਹਦੀ ਬੇਨਤੀ ਨੂੰ ਸੱਚੇ ਵਾਹਿਗੁਰੂ ਨੇ ਕੰਨ ਦੇ ਕੇ ਸੁਣਿਆ ਤਾਂ ਸਹਿਜ ਸੁਭਾਏ, ਸੁਤੇ ਸਿੱਧ ਧੀਰਤਾ ਦਿੱਤੀ ਕਿ ਫਿਕਰ ਨਾ ਕਰ, ਹੁਣ ਮੈਂ ਆਪ ਹੀ 10 ਅਵਤਾਰ ਧਾਰ ਕੇ ਨਾਮ ਸਿਮਰਨ ਕਰਵਾ ਕੇ ਤੇਰੇ ਦੁੱਖਾਂ ਦੀ ਨਿਵਿਰਤੀ ਕਰਾਂਗਾ। ਜਗਿਆਸੂ ਦੀ ਮੇਦਨੀ ਜਿਹੜੀ ਬੁੱਧੀ ਹੈ ਉਹ ਪਾਪਾਂ ਕਰਕੇ ਕਲਮਲ ਵਿਆਕਲ ਹੋਈ ਅਤੇ ਲਿਵ ਲਗਾ ਕੇ ਬੇਨਤੀ ਕਰਦੀ ਹੈ। ਜਿਸ ਵੇਲੇ ਸੱਚੇ ਵਾਹਿਗੁਰੂ ਨੇ ਕੰਨ ਦੇ ਕੇ ਉਹਦੀ ਬੇਨਤੀ ਸੁਣੀ ਤਾਂ ਸੁਤੇ ਸਿੱਧੀ ਧੀਰਜ ਦਿੰਦਾ ਵਾਹਿਗੁਰੂ ਇਹਨੂੰ। ਇੰਦਰਾ ਨੂੰ ਫਰਮਾਇਆ ਬੁੱਖਾ ਸ਼ਹਿਬਰ ਲਾਏ। ਸੋ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਕਿ ਗੁਰੂ ਰੂਪ ਇੰਦਰਾ ਨੂੰ ਬੱਦਲ ਨੂੰ ਹੁਕਮ ਦਿੱਤਾ ਤਾਂ ਉਹ ਸ਼ਹਿਬਰ ਝੜੀ ਲਗਾ ਕੇ ਵੱਸਦਾ ਹੋਇਆ, ਖੂਬ ਦ੍ਰਿਸ਼ਟਾਂਤ ਪ੍ਰਮਾਣਾਂ ਦੇ ਸਹਿਤ ਉਪਦੇਸ਼ ਜਲ ਦੀ ਵਰਖਾ ਕੀਤੀ, ਹਰ ਥਾਂ 'ਤੇ ਫਿਰ ਕੇ ਨਾਮ ਦਾ ਗੁਰੂ ਨਾਨਕ ਸਾਹਿਬ ਨੇ ਪ੍ਰਚਾਰ ਕੀਤਾ। ਧੰਨ ਗੁਰੂ ਨਾਨਕ ਸਾਹਿਬ ਨੇ ਇੰਨਾ ਪ੍ਰਚਾਰ ਕੀਤਾ ਜਿਹਦਾ ਕੋਈ ਅੰਤ ਨਹੀਂ। ਗੁਰੂ ਅੰਗਦ ਦੇਵ ਮਹਾਰਾਜ ਨੇ ਸਾਨੂੰ ਗੁਰਮੁਖੀ ਲਿਪੀ ਊੜਾ ਐੜਾ ਈੜੀ ਸੱਸਾ ਹਾ ਸੋ ਤਰੀਕੇ ਨਾਲ ਲਾ ਕੇ ਬੱਚਿਆਂ ਨੂੰ ਸੰਥਿਆ ਕਰਾਈ, ਖਡੂਰ ਸਾਹਿਬ ਹੁਣ ਤੱਕ ਲਿਖਿਆ ਹੋਇਆ, ਊੜਾ ਆੜਾ ਗੁਰਦੁਆਰਾ ਮੱਲਾ ਅਖਾੜਾ, ਬੱਚਿਆਂ ਨੂੰ ਕੁਸ਼ਤੀਆਂ ਕਰਾਉਣੀਆਂ ਆਦਿ, ਗੁਰੂ ਅਮਰਦਾਸ ਜੀ ਨੇ ਇੰਨਾ ਪ੍ਰਚਾਰ ਕੀਤਾ। 72 ਪੀੜੇ ਮਾਈਆਂ ਨੂੰ ਬਖਸ਼ਿਆ, 22 ਮੰਜੀਆਂ ਭਾਈਆਂ ਨੂੰ ਦਿੱਤੀਆਂ, ਚੌਥੇ ਪਾਤਸ਼ਾਹ ਨੇ ਪ੍ਰਚਾਰ ਕੀਤਾ, ਪੰਜਵਿਆਂ ਨੇ ਅੱਗੇ ਗੁਰਸਿੱਖ ਤਿਆਰ ਕਰਕੇ ਥਾਂ ਥਾਂ ਭੇਜੇ, ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਆ, ਛੇਵੇਂ ਪਾਤਸ਼ਾਹ ਦਾ ਪ੍ਰਚਾਰ, ਸੱਤਵਿਆਂ ਨੇ, ਅੱਠਵਿਆਂ ਨੇ, ਨੌਵਿਆਂ ਨੇ, ਨੌਵੇਂ ਪਾਤਸ਼ਾਹ ਉਹ ਆਸਾਮ ਤੱਕ ਕਿੱਥੇ ਸਾਰੇ ਥਾਈਂ ਸਿੱਖੀ ਦਾ ਪ੍ਰਚਾਰ, ਦਸਵੇਂ ਪਾਤਸ਼ਾਹ ਨੇ ਕਿੰਨਾ ਕੀਤਾ, ਅੱਗੇ ਟਕਸਾਲ ਚਲਾ ਕੇ ਟਕਸਾਲ ਦੇ ਰਾਹੀਂ ਕਿੰਨਾ ਪ੍ਰਚਾਰ ਕੀਤਾ ਮਹਾਰਾਜ ਦਸਵੇਂ ਪਾਤਸ਼ਾਹ ਨੇ। ਸੋ ਇਸ ਤਰ੍ਹਾਂ ਸਤਿਗੁਰੂ ਜੀ ਥਾਂ ਥਾਂ ਦੇ ਉੱਤੇ ਫਿਰ ਕੇ ਨਾਮ ਜਪਣ ਦਾ ਪ੍ਰਚਾਰ ਕਰਦੇ ਨੇ। ਅੰਨ ਧਨ ਉਪਜੈ ਬਹੁ ਘਣਾ, ਕੀਮਤ ਕਹਿਣ ਨਾ ਜਾਏ। ਅੰਨ ਹੁੰਦਾ ਹੋਰ ਤਰ੍ਹਾਂ ਦਾ ਜਾਂ ਦੇਵੀ ਸੰਪਦਾ ਰੂਪ ਸ਼ੁਭ ਗੁਣਾ ਰੂਪੀ ਧਨ, ਬਹੁਤ ਤੋਂ ਬਹੁਤਾ ਜ਼ਿਆਦਾ ਉਪਜਦਾ ਹੋਇਆ। ਨਾਮ ਰੂਪੀ ਅੰਨ ਬਹੁਤ ਸਾਰਾ ਅਤੇ ਸ਼ੁਭ ਗੁਣਾ ਰੂਪੀ ਧਨ ਘਣਾ ਤੋਂ ਭਾਵ ਬਹੁਤ ਸਾਰਾ ਉਪਜਦਾ ਹੋਇਆ, ਜਿਸ ਅੰਨ ਧਨ ਦੀ ਕੋਈ ਕੀਮਤ ਨਹੀਂ ਕਹੀ ਜਾਂਦੀ। ਨਾਨਕ ਨਾਮ ਸਲਾਹੇ ਤੂੰ ਸਭਨਾ ਜੀਆਂ ਦੇਂਦਾ ਰਿਜਕ ਸੰਭਾਹੇ। ਸਤਿਗੁਰੂ ਕਥਨ ਕਰਦੇ ਜੋ ਸਾਰਿਆਂ ਜੀਆਂ ਨੂੰ ਰਿਜਕ ਸੰਭਾਹੇ ਭੇਜਦਾ, ਖਾਣ ਪੀਣ ਆਪ ਪਹੁੰਚਾਉਂਦਾ, ਉਹ ਵਾਹਿਗੁਰੂ ਦੇ ਨਾਮ ਨੂੰ ਤੂੰ ਸਲਾਹੁਣਾ ਕਰ। ਚੀਜ਼ ਪੈਦਾ ਕਿਤੇ ਹੁੰਦੀ ਹੈ ਅਤੇ ਆਉਂਦੀ ਕਿਤੇ ਆ, ਖਰੀਦਦਾ ਕੋਈ ਹੈ, ਲਿਜਾਂਦਾ ਕੋਈ ਹੈ, ਖਾਂਦਾ ਕੋਈ ਹੈ, ਸਭ ਸਾਧਨ ਬਣਾਏ ਪਏ ਨੇ ਉਹਦੇ। ਜਿਤ ਖਾਧਾ ਸੁਖ ਉਪਜਾਇ, ਫਿਰ ਦੁੱਖ ਨਾ ਲਾਗੈ ਆਏ। ਜਿਸ ਨਾਮ ਦੇ ਖਾਧਾ ਧਾਰਨੇ ਕਰਕੇ ਸੁੱਖ ਪੈਦਾ ਹੁੰਦਾ ਹੈ, ਫਿਰ ਜਨਮ ਮਰਨ ਦਾ ਕੋਈ ਆ ਕੇ ਦੁੱਖ ਨਹੀਂ ਲੱਗਦਾ। ਪੌੜੀ ਧੰਨ ਗੁਰੂ ਨਾਨਕ ਸਾਹਿਬ ਦੀ ਪੌੜੀ ਹੈ ਭਾਈ। ਹਰ ਜੀਓ ਸੱਚਾ ਸੱਚ ਤੂੰ ਸੱਚੇ ਲੈ ਮਿਲਾਏ। ਇਹ ਹਰ ਜੀਓ ਤੂੰ ਸੱਚਾ ਹੈ, ਸੱਚ ਨਿਸ਼ਚੇ ਕਰਕੇ ਸੱਚ ਨਾਮ ਜਪਣ ਵਾਲਿਆਂ ਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ ਹੈ ਜੀ। ਦੂਜਾ ਦੂਜੀ ਤਰਫ ਹੈ, ਕੂੜ ਮਿਲੇ ਨਾ ਮਿਲਿਆ ਜਾਏ। ਦੂਜੇ ਮਨਮੁਖ ਬੰਦੇ, ਦੂਜੀ ਹੁੰਦੀ ਦਵੈਸ਼, ਮਾਇਆ ਦੇ ਵਾਲੇ ਪਾਸੇ ਲੱਗੇ ਹੋਏ, ਜਿਹੜੇ ਕੂੜ ਝੂਠ ਵਿੱਚ ਮਿਲੇ ਹੋਏ ਹਨ, ਉਹਨਾਂ ਕੂੜਿਆਂ ਤੋਂ ਤੇਰੇ ਨਾਲ ਮਿਲਿਆ ਨਹੀਂ ਜਾਂਦਾ। ਆਪੇ ਜੋੜ ਵਿਛੋੜਿਆ, ਆਪੇ ਕੁਦਰਤ ਦੇ ਦਿਖਾਏ। ਤੂੰ ਆਪ ਹੀ ਜੋੜਦਾ ਅਤੇ ਆਪ ਹੀ ਵਿਛੋੜਦਾ, ਤੂੰ ਆਪ ਹੀ ਆਪਣੀ ਕੁਦਰਤ ਦੇ ਰੰਗ ਵਿਖਾ ਦਿੰਦਾ, ਆਪਣੀ ਕੁਦਰਤ ਦੁਆਰਾ ਸਰੂਪ ਨੂੰ ਵਿਖਾ ਦਿੰਦਾ। ਮੋਹ ਸੋਗ ਵਿਜੋਗ ਹੈ, ਪੂਰਬ ਲਿਖਿਆ ਕਮਾਏ। ਮੋਹ ਕਰਕੇ ਪਦਾਰਥਾਂ ਦੇ ਵਿਛੋੜੇ ਦਾ ਸੋਗ ਹੁੰਦਾ ਹੈ, ਜੀ ਪੂਰਵਲੇ ਕਰਮਾਂ ਦੇ ਲਿਖੇ ਅਨੁਸਾਰ ਕਰਮ ਕਮਾਉਂਦਾ। ਆਉਂ ਬਲਿਹਾਰੀ ਤਿੰਨ ਕਹੋ ਜੋ ਹਰ ਚਰਨੀ ਰਹੇ ਲਿਵ ਲਾਏ। ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਜੋ ਹਰੀ ਦੇ ਚਰਨਾਂ ਨਾਲ ਲਿਵ ਲਗਾ ਰਹੇ ਹਨ। ਜਿਉਂ ਜਲ ਮਹਿ ਕਮਲ ਅਲਿਪਤ ਹੈ, ਐਸੀ ਬਣਤ ਬਣਾਏ। ਜਿਵੇਂ ਜਲ ਵਿੱਚ ਰਹਿੰਦਾ ਹੋਇਆ ਕਮਲ ਫੁੱਲ ਪਾਣੀ ਤੋਂ ਨਿਰਲੇਪ ਹੀ ਰਹਿੰਦਾ, ਉੱਪਰ ਹੀ ਰਹਿੰਦਾ, ਜਿੰਨਾ ਮਰਜ਼ੀ ਪਾਣੀ ਚੜ੍ਹ ਜਾਓ ਹੋਰ ਤਾਹਾਂ ਹੋ ਜਾਂਦਾ। ਐਵੇਂ ਗੁਰਮੁਖਾਂ ਨੇ ਵੀ ਇਹੀ ਜਿਹੀ ਬਣਤ ਬਣਾਈ ਹੈ, ਬਣਾਵਟ ਬਣਾਈ, ਕਿ ਸੰਸਾਰ ਵਿੱਚ ਰਹਿੰਦੇ ਹੋਏ ਸੰਸਾਰ ਵਿੱਚੋਂ ਨਿਰਲੇਪ ਰਹਿੰਦੇ ਨੇ। ਸੇ ਸੁਖੀਏ ਸਦਾ ਸੋਹਣੇ ਜਿਨ ਵਿੱਚੋਂ ਆਪ ਗਵਾਏ। ਉਹ ਸਦਾ ਸੁਖੀ ਅਤੇ ਸੋਭਨੀਕ ਨੇ ਜਿਨ੍ਹਾਂ ਨੇ ਹਿਰਦੇ ਵਿੱਚੋਂ ਆਪ ਅਹੰਕਾਰ ਗਵਾਇਆ। ਜਿਵੇਂ ਗੁਰਮੁਖ ਪਾਣੀ ਵਿੱਚ ਰਹਿ ਕੇ ਨਿਰਲੇਪ ਰਹਿਣ ਵਾਲੇ ਕਮਲ ਵਾਂਗੂ ਸੰਸਾਰ 'ਚ ਰਹਿ ਕੇ ਨਿਰਲੇਪ ਰਹਿੰਦੇ ਨੇ, ਰਹਿੰਦੇ ਤਾਂ ਹੋਰ ਲੋਕ ਵੀ ਨਿਰਲੇਪ ਹੈ, ਜਿਵੇਂ ਗੁਰਦੁਆਰੇ ਜਾ ਕੇ ਨਿਰਲੇਪ ਹੀ ਰਹਿੰਦੇ ਆ। ਉਹ ਕਿਵੇਂ ਜੀ? ਕਹਿੰਦੇ ਗੁਰਦੁਆਰੇ ਜਾ ਕੇ ਲੰਗਰ 'ਚ ਹੀ ਰਹਿੰਦੇ ਆ ਬਸ, ਉਹ ਗੁਰੂ ਘਰ 'ਚ ਜਾਂਦੇ ਹੀ ਨਹੀਂ, ਉਹ ਵੀ ਨਿਰਲੇਪ ਹੀ ਰਹਿੰਦੇ ਆ, ਬਾਣੀ ਤੋਂ ਪਰੇ ਹੀ ਰਹਿੰਦੇ ਨੇ, ਇਉਂ ਉਹ ਵੀ ਨਿਰਲੇਪ ਹੀ ਰਹਿੰਦੇ ਆ। ਜੇ ਗਏ ਗੁਰੂ ਘਰ ਉਹਨਾਂ ਨੇ ਸੁਣਨਾ ਹੀ ਨਹੀਂ, ਜੇ ਸੁਣਿਆ ਤਾਂ ਨੱਕ ਬੁੱਲ ਜਿਹਾ ਮਾਰ ਕੇ ਮੁੜਿਆ ਉਹ, ਇਸ ਕਰਕੇ ਰਹਿੰਦੇ ਤਾਂ ਉਹ ਵੀ ਨਿਰਲੇਪ ਹੀ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰ ਗੁਰਮੁਖ ਜਿਹੜੇ ਉਹ ਮਾਇਆ ਤੋਂ ਨਿਰਲੇਪ ਰਹਿੰਦੇ ਆ, ਮਨਮੁਖ ਬਾਣੀ ਤੋਂ ਨਿਰਲੇਪ ਰਹਿੰਦੇ ਆ। ਉਹ ਕਹਿੰਦੇ ਇਹ ਤੋਂ ਪਰੇ ਹੀ ਚੰਗੇ ਆ, ਰਹਿਤ ਬਹਿਤ ਤੋਂ ਉਹੀ ਚੰਗੇ ਆ, ਪਰ ਡੁੱਬ ਜਾਂਦੇ ਨੇ ਫਿਰ ਉਹ ਬਾਤ ਦੇ ਵਿੱਚ। ਸੇ ਸੁਖੀਏ ਸਦਾ ਸੋਹਣੇ ਜਿਨ ਵਿੱਚੋਂ ਆਪ ਗਵਾਏ। ਉਹ ਸਦਾ ਸੁਖੀ ਅਤੇ ਸੋਭਨੀਕ ਹਨ ਜਿਨ੍ਹਾਂ ਨੇ ਹਿਰਦੇ ਵਿੱਚੋਂ ਆਪਾ ਭਾ ਹੰਕਾਰ ਗਵਾਇਆ। ਤਿੰਨ ਸੋਗ ਵਿਜੋਗ ਕਦੇ ਨਹੀਂ, ਜੋ ਹਰ ਕਾ ਅੰਕ ਸਮਾਏ। ਜੋ ਹਰੀ ਦੇ ਅੰਕ ਸਰੂਪ ਵਿੱਚ ਸਮਾਏ ਹਨ, ਉਹਨਾਂ ਨੂੰ ਪਦਾਰਥਾਂ ਦਾ ਵਿਜੋਗ ਜਾਂ ਸੋਗ ਕਦੇ ਵੀ ਨਹੀਂ ਹੁੰਦਾ। ਸਲੋਕ ਮਹੱਲਾ ਤੀਜਾ, ਨਾਨਕ ਸੋ ਸਾਲ ਆਹੀ ਹੈ ਜਿਸ ਵੱਸ ਸਭ ਕੁਛ ਹੋਏ। ਤੀਜੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਹਨ ਬਚਨ ਕਿ ਉਹ ਪਰਮੇਸ਼ੁਰ ਨੂੰ ਸਲਾਹੁਣਾ ਕਰੀਏ ਜਿਹਦੇ ਵੱਸ ਵਿੱਚ ਸਭ ਕੁਛ ਹੈ ਹੋ ਰਿਹਾ। ਇਸ ਹੈ ਸਰੇਵ ਆਹੋ ਪ੍ਰਾਣੀ ਹੋ, ਤਿਸ ਬਿਨ ਅਵਰ ਨਾ ਕੋਏ। ਮਹਾਰਾਜ ਕਹਿੰਦੇ ਪ੍ਰਾਣੀਓ, ਉਸੇ ਨੂੰ ਸਰੇਵੋ ਭਾਈ, ਸਿਮਰਨਾ ਕਰੋ। ਸਰੇਵ ਆਹੋ ਸਿਮਰਨਾ ਕਰੋ, ਉਸ ਤੋਂ ਬਿਨਾਂ ਹੋਰ ਕੋਈ ਸਿਮਰਨੇ ਯੋਗ ਨਹੀਂ ਆ, ਉਸ ਤੋਂ ਬਿਨਾਂ ਹੋਰ ਕੋਈ ਰੱਖਣੇ ਵਾਲਾ ਵੀ ਨਹੀਂ ਹੈ। ਗੁਰਮੁਖ ਹਰ ਪ੍ਰਭ ਮਨ ਵਸੈ ਤਾਂ ਸਦਾ ਸਦਾ ਸੁੱਖ ਹੋਏ। ਗੁਰਾਂ ਦੁਆਰੇ ਪ੍ਰਭੂ ਦਾ ਹਰੀ ਨਾਮ ਮਨ ਵਿੱਚ ਵਸ ਜਾਵੇ ਤਾਂ ਸਦਾ ਸਦਾ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸਹਿਸਾ ਮੂਲ ਨਾ ਹੋਵੇ ਸਭ ਚਿੰਤਾ ਵਿੱਚ ਹੋ ਜਾਏ। ਮੂਲ ਹੁੰਦਾ ਕਦਾ ਚਿੱਤ, ਸੰਸਾ ਤਾਂ ਹੁੰਦਾ ਹੀ ਨਹੀਂ, ਅਤੇ ਹਿਰਦੇ ਵਿੱਚੋਂ ਸਾਰੀ ਚਿੰਤਾ ਮਿਟ ਜਾਂਦੀ ਹੈ। ਜੋ ਕਿਛ ਹੋਏ ਸੋ ਸਹਿਜੇ ਹੋਏ, ਕਹਿਣਾ ਕਿਛੂ ਨਾ ਜਾਏ। ਉਹ ਜੋ ਕੁਝ ਹੁੰਦਾ ਸੁਭਾਵਿਕ ਹੀ ਹੁੰਦਾ ਅਤੇ ਹੋਰ ਕੁਝ ਨਹੀਂ ਕਿਹਾ ਜਾਂਦਾ। ਸੱਚਾ ਸਾਹਿਬ ਮਨ ਵਸੈ ਤਾਂ ਮਨ ਚਿੰਦਿਆ ਫਲ ਪਾਏ। ਸੱਚਾ ਮਾਲਕ ਵਾਹਿਗੁਰੂ ਮਨ ਵਿੱਚ ਵਸ ਜਾਵੇ ਤਾਂ ਮਨ ਇੱਛਿਤ ਫਲ ਪ੍ਰਾਪਤ ਕਰਦਾ। ਨਾਨਕ ਤਿਨਕਾ ਆਖਿਆ ਆਪ ਸੁਣੇ ਜੇ ਲਯਨ ਪੰਨੈ ਪਾਏ। ਮਹਾਰਾਜ ਕਥਨ ਕਰਦੇ ਉਹਨਾਂ ਦਾ ਆਖਿਆ ਹੋਇਆ ਆਪ ਸੁਣਦਾ, ਜਿਨ੍ਹਾਂ ਨੂੰ ਆਪਣੇ ਪੱਲੇ 'ਚ ਪਾ ਲੈਂਦਾ, ਸ਼ਰਨ 'ਚ ਪਾ ਲੈਂਦਾ, ਪੰਨੇ ਤੋਂ ਭਾਵ ਦਫ਼ਤਰ 'ਚ ਜਾਂ ਆਸਰੇ 'ਚ ਪਾ ਲੈਂਦਾ, ਰਜਿਸਟਰ ਦੇ ਪੰਨੇ 'ਤੇ ਲਿਖ ਲੈਂਦਾ, ਜਿਨ੍ਹਾਂ ਨੂੰ ਇਹ ਮੇਰਾ ਬਣ ਗਿਆ, ਹੁਣ ਇਹਨੇ ਅੰਮ੍ਰਿਤ ਛਕ ਲਿਆ, ਗੁਰੂ ਵਾਲਾ ਬਣ ਗਿਆ, ਉਹ ਬਾਪੂ ਜੀ ਦਾ ਪੁੱਤ ਬਣ ਗਿਆ, ਮਾਤਾ ਸਾਹਿਬ ਕੌਰ ਦਾ ਪੁੱਤ ਬਣ ਗਿਆ, ਉਹ ਪੰਨੇ ਨੂੰ ਕਹਿੰਦੇ ਨੇ। ਕਹਿੰਦੇ ਉੱਥੇ ਜਿਵੇਂ ਰਜਿਸਟਰ 'ਤੇ ਕਹਿੰਦੇ ਜੀ ਅੰਮ੍ਰਿਤ ਛਕਣਾ, ਇੱਥੇ ਨਾਂ ਲਿਖਾਓ। ਜਦ ਇੱਥੇ ਨਾਂ ਲਿਖਿਆ ਜਾਂਦਾ ਅੰਮ੍ਰਿਤ ਛਕਣ ਵਾਲੇ ਦਾ, ਉਹ ਤਾਂ ਵੀ ਲਿਖਿਆ ਜਾਂਦਾ, ਫਲਾਨਿਆਂ ਨੇ ਜਾਂ ਅੰਮ੍ਰਿਤ ਛਕ ਲਿਆ, ਭਾਈ ਗੁਰੂ ਵਾਲੇ ਹੋਣੇ। ਉਹ ਧਰਮ ਰਾਜਾ ਉਹਨਾਂ ਦੀ ਫਾਈਲ ਚੁੱਕ ਕੇ ਪਾ ਮਹਾਰਾਜ ਕੋਲ ਪਹੁੰਚਾ ਦਿੰਦਾ, ਮਹਾਰਾਜ ਹੁਣ ਇਹਦਾ ਤੁਹਾਡੇ ਨਾਲ ਸੰਬੰਧ ਹੈ, ਮੇਰੇ ਨਾਲ ਕੋਈ ਨਹੀਂ। ਮਹੱਲਾ ਤੀਜਾ, ਅੰਮ੍ਰਿਤ ਸਦਾ ਵਰਸਦਾ ਬੂਝਣ ਬੂਝਣ ਹਾਰ। ਗੁਰੂ ਮੇਘ ਸਦਾ ਹੀ ਨਾਮ ਜਲ ਦੀ ਵਰਖਾ ਕਰਦਾ ਹੈ, ਪਰ ਕੋਈ ਬੂਝਣ ਹਾਰ ਸਮਝਣ ਵਾਲਾ ਅਧਿਕਾਰੀ ਜਗਿਆਸੂ ਇਸ ਭੇਦ ਨੂੰ ਬੂਝਣ ਭਾਵ ਸਮਝਦਾ ਹੈ। ਗੁਰਮੁਖ ਜਿੰਨੀ ਬੁੱਝਿਆ ਹਰ ਅੰਮ੍ਰਿਤ ਰੱਖਿਆ ਔਰ ਧਾਰ। ਜਿਨ੍ਹਾਂ ਗੁਰਮੁਖਾਂ ਨੇ ਸਮਝਿਆ ਉਹਨਾਂ ਨੇ ਹਰੀ ਨਾਮ ਅੰਮ੍ਰਿਤ ਨੂੰ ਹਿਰਦੇ 'ਚ ਧਾਰਨ ਕਰਕੇ ਰੱਖਿਆ। ਹਰ ਅੰਮ੍ਰਿਤ ਪੀਵੈ ਸਦਾ ਰੰਗ ਰਾਤੇ ਹਉਮੈ ਤ੍ਰਿਸ਼ਨਾ ਮਾਰ। ਜੋ ਰੰਗ ਪਾਪ ਪ੍ਰੇਮ 'ਚ ਰੱਤੇ ਹੋਏ ਸਦਾ ਹਰੀ ਨਾਮ ਅੰਮ੍ਰਿਤ ਨੂੰ ਪੀਂਦੇ ਹਨ, ਉਹਨਾਂ ਨੇ ਹੰਗਤਾ ਮਮਤਾ ਅਤੇ ਪਦਾਰਥਾਂ ਦੀ ਤ੍ਰਿਸ਼ਨਾ ਮਾਰ ਲਈ ਹੈ, ਖਤਮ ਹੀ ਕਰ ਦਿੱਤੀ ਹੈ। ਅੰਮ੍ਰਿਤ ਹਰ ਕਾ ਨਾਮ ਹੈ ਵਰਸੈ ਕਿਰਪਾ ਧਾਰ। ਹਰੀ ਦਾ ਨਾਮ ਹੀ ਅੰਮ੍ਰਿਤ ਰੂਪ ਹੈ ਭਾਈ, ਗੁਰੂ ਰੂਪ ਬਦਲ ਕਿਰਪਾ ਧਾਰ ਕੇ ਜਿਸ ਉੱਤੇ ਵਰਸਦੇ ਹਨ। ਨਾਨਕ ਗੁਰਮੁਖ ਨਦਰੀ ਆਇਆ ਹਰ ਆਤਮ ਰਾਮ ਮੁਰਾਰ। ਸਤਿਗੁਰੂ ਕਥਨ ਕਰਦੇ ਆ ਉਹਨਾਂ ਗੁਰਮੁਖਾਂ ਨੂੰ ਆਤਮ ਹੁੰਦਾ ਆਪਣਾ ਆਪ ਰੂਪ ਹਰੀ ਰਾਮ ਮੁਰਾਰੀ ਨਦਰੀ ਨਿਗਾਹ ਆ ਗਿਆ। ਆਪਾਂ ਜਿਹੜਾ ਰੂਪ ਹੈ ਅੰਦਰਲਾ, ਸੋ ਸਰੂਪ ਅੰਦਰ ਹੈ, ਜੋ ਦੇਖਿਆ ਹੋਏ ਤਾਂ ਮੈਂ ਆਪ ਹੀ ਹੈ, ਫਿਰ ਤੂੰ ਕੌਣ ਸੀ? ਉਹ ਕਹਿੰਦੇ ਵਿੱਚ ਖਾਮ ਖਾਈ ਆਇਆ ਹੋਇਆ ਸੀ, ਜਿਹੜਾ ਨੌਂ ਆਪਣਾ ਰੱਖਤਾ, ਜਾਤੀ ਅਭਿਮਾਨ, ਨਾਮ ਦਾ ਅਭਿਮਾਨ, ਅਹੁਦੇ ਦਾ ਅਭਿਮਾਨ, ਮਾਇਆ ਦਾ ਅਭਿਮਾਨ, ਉਹ ਵਿੱਚ ਐਵੇਂ ਵੜ ਗਏ ਸੀ ਆ ਕੇ। ਮੈਂ ਤਾਂ ਖੁਦ ਪਰਮਾਤਮਾ ਰੂਪ ਹੈ, ਫਿਰ ਬਾਅਦ 'ਚ ਸੋਝੀ ਪੈਂਦੀ ਹੈ। ਪੌੜੀ ਅਤੁੱਲ ਕਿਉਂ ਤੋਲੀ ਹੈ, ਬਿਣ ਤੋਲੇ ਪਾਇਆ ਨਾ ਜਾਏ। 1282 ਅੰਗ 'ਤੇ ਮਹਾਰਾਜ ਫਰਮਾਉਂਦੇ ਆ, ਜੋ ਪ੍ਰਭੂ ਅਤੁੱਲ ਹੈ ਵਿਚਾਰਿਆ ਨਹੀਂ ਜਾਂਦਾ, ਉਹਨੂੰ ਕਿਸ ਤਰ੍ਹਾਂ ਵਿਚਾਰੀਏ, ਕਿਉਂਕਿ ਤੋਲੇ ਵਿਚਾਰੇ ਤੋਂ ਬਿਨਾਂ ਉਹ ਪਾਇਆ ਹੀ ਨਹੀਂ ਜਾਂਦਾ। ਗੁਰ ਕੈ ਸ਼ਬਦ ਵੀ ਵਿਚਾਰੀ ਹੈ, ਗੁਣ ਮੈਂ ਰਹਿ ਸਮਾਏ। ਗੁਰਾਂ ਦੇ ਉਪਦੇਸ਼ ਦੀ ਵਿਚਾਰ ਕਰੀਏ ਤਾਂ ਉਹ ਗੁਣ ਭਾਵ ਵਿਚਾਰ ਦੇ ਵਿੱਚ ਹੀ ਸਮਾ ਰਹਿੰਦਾ, ਸ਼ੁਭ ਗੁਣਾਂ ਦੇ ਧਾਰਨ ਵਿੱਚ ਸਮਾ ਰਹਿੰਦਾ, ਗੁਣੀ ਪਰਮਾਤਮਾ ਵਿੱਚ ਸਮਾ ਰਹਿੰਦਾ ਉਹ। ਆਪਣਾ ਆਪ ਆਪ ਤੋਲ ਸੀ, ਆਪੇ ਮਿਲੈ ਮਿਲਾਏ। ਆਪਣੇ ਆਪ ਨੂੰ ਵਾਹਿਗੁਰੂ ਆਪ ਹੀ ਵਿਚਾਰਦਾ, ਗੁਰਾਂ ਦਾ ਮਿਲਾਇਆ ਹੋਇਆ ਪ੍ਰਭੂ ਆਪ ਹੀ ਮਿਲਦਾ। ਇਸ ਕੀ ਕੀਮਤ ਨਾ ਪਵੇ ਕਹਿਣਾ ਕਿਛੂ ਨਾ ਜਾਏ। ਬੇਅੰਤ ਹੋਣ ਕਰਕੇ ਉਹਦੀ ਕੀਮਤ ਨਹੀਂ ਪੈਂਦੀ ਅਤੇ ਨਾ ਹੀ ਕੋਈ ਜਸ ਕਿਹਾ ਜਾਂਦਾ। ਬਹੁ ਬਲਿਹਾਰੀ ਗੁਰ ਆਪਣੇ ਜਿਨ ਸੱਚੀ ਬੂਝ ਦਿੱਤੀ ਬੁਝਾਏ। ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ, ਜਿਸ ਗੁਰੂ ਨੇ ਮੈਨੂੰ ਇਹ ਸੱਚੀ ਸਮਝ ਸਮਝਾ ਦਿੱਤੀ ਹੈ। ਜਗਤ ਮੁੱਸੈ ਅੰਮ੍ਰਿਤ ਲੁੱਟੀਐ ਮਨਮੁਖ ਬੂਝ ਨਾ ਪਾਏ। ਜਗਤ ਹੁੰਦਾ ਜੀਵ, ਮੁੱਸੈ ਹੁੰਦੀ ਲੁੱਟਿਆ ਗਿਆ, ਅੰਮ੍ਰਿਤ ਰੂਪ ਸਵਾਸ, ਸ਼ੁਭ ਗੁਣ ਲੁੱਟੇ ਜਾ ਰਹੇ ਨੇ, ਪਰ ਮਨਮੁਖ ਨੂੰ ਕੋਈ ਸਮਝ ਨਹੀਂ ਪੈਂਦੀ ਹੈ। ਵਿਣਦਾ ਵੈ ਨਾਲ ਨਾ ਚੱਲ ਸੀ ਜਾਸੀ ਜਨਮ ਗਵਾਏ। ਨਾਮ ਤੋਂ ਬਿਨਾਂ ਕੁਝ ਵੀ ਨਾਲ ਨਹੀਂ ਚੱਲੇਗਾ, ਮਨਮੁਖ ਬੰਦੇ ਆਪਣੇ ਮੂਲਕ ਜਨਮ ਨੂੰ ਨਿਸ਼ਫਲ ਗਵਾ ਕੇ ਚੱਲਿਆ ਜਾਵੇਗਾ। ਗੁਰਮਤੀ ਜਾਗੇ ਤਿੰਨੀ ਘਰ ਰੱਖਿਆ ਦੂਤਾਂ ਕਾ ਕਿਛ ਨਾ ਵਸਾਏ। ਜੋ ਗੁਰਸਿੱਖਿਆ ਲੈ ਕੇ ਮੋਹ ਦੀ ਨੀਂਦ ਵੱਲੋਂ ਜਾਗੇ ਹਨ, ਉਹਨਾਂ ਨੇ ਸਰੂਪ ਘਰ ਨੂੰ ਰੱਖ ਲਿਆ, ਅੰਤਕਰਨ ਰੂਪੀ ਘਰ ਨੂੰ ਸੰਭਾਲ ਰੱਖਿਆ, ਸ਼ੁਭ ਗੁਣਾਂ ਨੂੰ ਸੰਭਾਲ ਲਿਆ। ਕਾਮ ਕ੍ਰੋਧ ਆਦਿਕ ਦੂਤਾਂ ਦਾ ਉਹਨਾਂ ਉੱਤੇ ਕੋਈ ਜ਼ੋਰ ਨਹੀਂ ਚੱਲ ਸਕਦਾ। ਸਲੋਕ ਮਹੱਲਾ ਤੀਜਾ। ਬਾਬੀਹਾ ਨਾ ਬਿਲਲਾਏ ਨਾ ਤਰਸਾਏ ਇਹੋ ਮਨ ਖਸਮ ਕਾ ਹੁਕਮ ਮੰਨ। ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ, ਹੇ ਬੀਬੀਹਾ, ਹੇ ਜੀਵ, ਉਹ ਦੂਜੇ ਪਾਸ ਧਨ ਵੇਖ ਕੇ ਵਿਰਲਾਪ ਨਾ ਕਰ। ਉਹਦੇ ਕੋਲ ਜ਼ਿਆਦਾ ਪੈਸਾ, ਮੇਰੇ ਕੋਲ ਥੋੜ੍ਹਾ ਪੈਸਾ, ਦੂਜੇ ਨੂੰ ਚੰਗੇ ਚੰਗੇ ਪਦਾਰਥ ਖਾਂਦਿਆਂ ਵੇਖ ਕੇ ਆਪਣੇ ਆਪ ਨੂੰ ਤਰਸਾਉਣਾ ਨਾ ਕਰ। ਰੁੱਖੀ ਸੁੱਖੀ ਖਾਏ ਕਾ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਫਿਰ ਮੈਂ ਕੀ ਕਰਾਂ? ਕਹਿੰਦੇ ਤੂੰ ਖਸਮ ਦਾ ਹੁਕਮ ਮੰਨ। ਇਹ ਹੁਕਮ ਹੀ ਆ ਸਾਰਾ, ਵੀ ਇਹਨੇ ਇੰਨਾ ਹੀ ਖਾਣਾ, ਕਿਉਂ ਬੀਜਿਆ ਨਹੀਂ ਪਿਛਲੇ ਜਨਮ 'ਚ? ਹੁਣ ਤੂੰ ਭਾਲਦਾ ਬੜੀਆਂ ਪੂਰੀਆਂ ਕਚੌਰੀਆਂ ਮਿਲਣ ਮੈਨੂੰ, ਹੁਣ ਨਹੀਂ ਮਿਲਣੀਆਂ, ਪਹਿਲਾਂ ਬੀਜ ਲੈਂਦਾ, ਹੁਣ ਬੀਜ ਲਾ ਫਿਰ, ਕਿ ਹੁਣ ਬੀਜੇਗਾ ਫਿਰ ਦੇ ਦੇਣਗੇ। ਨਾਨਕ ਹੁਕਮ ਮੰਨਿਆ ਤਿੱਖ ਉਤਰੈ ਚੜ੍ਹੈ ਚਵੱਗਲ ਬੰਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਨ ਫਰਮਾਉਂਦੇ ਹਨ ਕਿ ਹੁਕਮੀ ਦੇ ਹੁਕਮ ਮੰਨਣ ਕਰਕੇ ਪਦਾਰਥਾਂ ਦੀ ਪਿਆਸ ਫਿਰ ਉੱਤਰ ਜਾਂਦੀ ਆ, ਅਤੇ ਚਵੱਗਲ ਚਵੱਗਣ ਪਾਠ ਵੀ ਆਉਂਦਾ, ਇੱਥੇ ਚਵੱਗਲ ਹੈ, ਪਰ ਚੌਥੀ ਭੂਮਿਕਾ ਦਾ ਬੰਨ ਜਿਹੜਾ ਰੰਗ ਚੜ੍ਹਦਾ ਹੈ, ਚਵਗਲ ਨਹੀਂ ਬੋਲਣਾ ਹੈ, ਚਵਗਲ ਨਹੀਂ ਕਹਿਣਾ, ਚਵੱਗਲ। ਚਵੱਗਣ ਵੀ ਆਉਂਦਾ, ਚਵੱਗਲ ਵੀ ਆਇਆ। ਇਹ ਹੁਣ ਤੱਕ ਪਹਿਲੀ ਵਾਰ ਆਇਆ ਚਵੱਗਲ। ਮਹੱਲਾ ਤੀਜਾ ਬਾਬੀਹਾ, ਜਲ ਮੈਂ ਤੇਰਾ ਵਾਸ ਹੈ, ਜਲ ਹੀ ਮਾਹੇ ਫਿਰਾਏ। ਇਹ ਜੀਵ ਰੂਪ ਪਪੀਹੇ, ਚੇਤਨ ਰੂਪ ਜਲ ਵਿੱਚ ਤੇਰਾ ਨਿਵਾਸ ਹੈ, ਅਤੇ ਚੇਤਨ ਰੂਪ ਜਲ ਦੇ ਵਿੱਚ ਹੀ ਫਿਰਦਾ, ਕਾਰ ਵਿਹਾਰ ਕਰਦਾ ਹੈਗਾ, ਚਾਰੇ ਪਾਸੇ ਹੀ ਆ ਉਹ, ਪਰ ਦੀਂਦਾ ਨਹੀਂ। ਉਹ ਚੇਤਨ ਜਲ ਹੈ, ਸਮੁੰਦਰ ਦਾ ਜਲ ਜਿਹੜਾ ਉਹ ਦੂਜਾ, ਪਾਣੀ ਆਮ ਹੈ, ਚੇਤਨ ਵਿਆਪਕ ਪਰਮਾਤਮਾ ਦਾ ਜਲ ਆ, ਉਹਦੇ ਵਿੱਚ ਆਪਾਂ ਸਾਰੇ ਹਾਂ। ਜਲ ਕੀ ਸਾਰ ਨਾ ਜਾਣ ਹੀ ਤਾਂ ਤੂੰ ਕੂਕਣ ਪਾਹੇ, ਪਰ ਤੂੰ ਜਲ ਜਿਹੜਾ ਚੇਤਨ ਦੀ ਸਾਰ ਸੰਭਾਲ ਜਾਣਦਾ ਨਹੀਂ, ਤਾਂਹੀਓ ਤੂੰ ਦੁਖੀ ਹੋ ਕੇ ਕੂਕਾਂ ਪਾਉਂਦਾ ਪੁਕਾਰਦਾ। ਜਲ ਥਲ ਚਾਹੁੰ ਦਿਸ ਵਰਸਦਾ, ਖਾਲੀ ਕੋ ਥਾਉ ਨਾਹੇ। ਗੁਰੂ ਬੱਦਲ ਚਾਹੁੰ ਦਿਸ ਚਾਰੋਂ ਪਾਸੇ ਪ੍ਰਤੱਖ ਜਲਾਂ ਥਲਾਂ ਵਿੱਚ, ਜਲ ਥਲ ਪ੍ਰੇਮੀ ਅਪ੍ਰੇਮੀਆਂ ਦੇ ਹਿਰਦੇ 'ਚ ਚੇਤਨ ਜਲ ਦੀ ਵਰਖਾ ਕਰਦਾ, ਕੋਈ ਥਾਂ ਖਾਲੀ ਨਹੀਂ ਰਹੀ ਜਿੱਥੇ ਵਰਖਾ ਨਾ ਕੀਤੀ ਹੋਵੇ। ਜਲ ਹੁੰਦਾ ਪ੍ਰੇਮੀ, ਅਤੇ ਥਲ ਹੁੰਦਾ ਨਾਸਤਕ ਨਿਸ਼ਰਦਕ ਆਪ੍ਰੇਮੀ। ਉਹਦੇ ਸਾਰਿਆਂ ਥਾਵਾਂ 'ਤੇ ਵਰਖਾ ਤਾਂ ਬਰਾਬਰੀ ਪੈ ਰਹੀ ਹੈ, ਪ੍ਰੇਮੀ ਭਿੱਜ ਜਾਂਦੇ ਵਰਖਾ ਨਾਮ ਦੇ ਜਲ ਵਿੱਚ, ਅਤੇ ਅਪ੍ਰੇਮੀ ਪੱਥਰ ਵਾਂਗੂ ਉਵੇਂ ਹੀ ਰਹਿ ਜਾਂਦੇ ਨੇ। ਏਤੈ ਜਲ ਵਰਸਦਾ ਤਿਖ ਮਰਹਿ, ਭਾਗ ਤਿਨਾ ਕੇ ਨਾਹੇ। ਇਹਨੇ ਪਾਣੀ ਦੇ ਵਸਦਿਆਂ ਹੋਇਆਂ ਉਹ ਤਿਖੇ ਤਿਹਾਏ ਮਰਦੇ ਆ, ਸਮਝੋ ਉਹਨਾਂ ਦੇ ਭਾਗ ਚੰਗੇ ਨਹੀਂ ਹਨ, ਪੱਥਰ ਹੀ ਰਹਿ ਗਏ ਉਹ ਤਾਂ। ਨਾਨਕ ਗੁਰਮੁਖ ਤਿੰਨ ਸੋਝੀ ਪਈ, ਜਿਨ ਵਸਿਆ ਮਨ ਮਾਹੇ। ਸਤਿਗੁਰੂ ਕਥਨ ਕਰਦੇ ਜਿਨ੍ਹਾਂ ਗੁਰਮੁਖਾਂ ਦੇ ਮਨ ਵਿੱਚ ਗੁਰਾਂ ਦੁਆਰੇ ਨਾਮ ਵਸਿਆ, ਉਹਨਾਂ ਨੂੰ ਚੇਤਨ ਦੀ ਸੋਝੀ ਹੋ ਗਈ, ਗਿਆਤ ਪਈ। ਪੌੜੀ ਨਾਥ ਜਤੀ ਸਿੱਧ ਪੀਰ, ਕਿਨੈ ਅੰਤ ਨਾ ਪਾਇਆ। ਨੌ ਨਾਥਾਂ ਨੇ, ਛੇ ਜਤੀਆਂ ਨੇ, 84 ਸਿੱਧਾਂ ਨੇ, ਅਤੇ ਬੜੇ ਬੜੇ ਪੀਰ, ਇਹਨਾਂ ਵਿੱਚੋਂ ਕਿਸੇ ਨੇ ਵੀ ਆਪਦਾ ਇਹ ਵਾਹਿਗੁਰੂ ਅੰਤ ਨਹੀਂ ਪਾਇਆ ਜੀ। ਗੁਰਮੁਖ ਨਾਮ ਧਿਆਏ ਤੁਝੈ ਸਮਾਇਆ। ਜਿਹੜੇ ਗੁਰਮੁਖਾਂ ਨੇ ਗੁਰਾਂ ਦੁਆਰੇ ਨਾਮ ਨੂੰ ਧਿਆਇਆ, ਉਹ ਆਪ ਦੇ ਵਿੱਚ ਹੀ ਸਮਾਏ ਭਾਵ ਭੇਦ ਹੋ ਗਏ ਆ। ਯੁੱਗ 36 ਹੀ ਗੁਬਾਰ ਤਿਸ ਹੀ ਪਾਇਆ। 36 ਯੁੱਗ ਪੂਰੇ ਜਿਹੜੇ ਨੇ, ਯੁੱਗ 36 ਬਹੁਤੇ ਯੁੱਗ, ਮਹਾਂਪਰਲੋਂ ਰੂਪ ਗੁਬਾਰ ਹਨੇਰਾ ਕਰਨਾ, ਆਪ ਨੂੰ ਪਾਇਆ। ਸੋ ਮਹਾਂਪਰਲੋਂ ਵੇਲੇ ਚਾਰੇ ਚਫਾਰ ਚਾਰੇ ਪਾਸੇ ਕੀ ਸੀ? ਜਲਾ ਬਿੰਬ ਅਸਰਾਲ ਤਿਨੈ ਵਰਤਾਇਆ। ਤੁਸਾਂ ਨੇ ਆਪ ਹੀ ਅਸਰਾਲ ਹੁੰਦਾ ਭਿਆਨਕ, ਡਰ ਦੇਣ ਵਾਲਾ ਜਲਾ ਬਿੰਬ, ਪਾਣੀ ਪਾਣੀ ਵਰਤਾਇਆ ਹੋਇਆ ਸੀ। ਇਸ ਪ੍ਰਕਾਰ ਕਹਿੰਦੇ ਨੇ ਚਾਰੇ ਪਾਸੇ ਜਦੋਂ ਪਾਣੀ ਹੀ ਪਾਣੀ ਸੀ, ਨੀਲ ਅਨੀਲ ਅਗੰਮ ਸਰਜੀਤ ਸਬਾਇਆ। ਸੋ ਹੇ ਨੀਲ ਅਨੀਲ, ਗਿਣਤੀ ਤੋਂ ਅਣਗਿਣਤ ਅਗੰਮ ਰੂਪ ਪਰਮਾਤਮਾ, ਫਿਰ ਤੁਸੀਂ ਆਪ ਹੀ ਕਰਮਾਂ ਅਨੁਸਾਰ ਸਾਰਿਆਂ ਨੂੰ ਸਰਜੀਤ ਸਿਰਜਣਾ ਕੀਤਾ। ਹੇ ਅਗੰਮ ਰੂਪ ਪਰਮਾਤਮਾ, ਆਪ ਜੀ ਨੇ ਗਿਣਤੀ ਤੋਂ ਅਣਗਿਣਤ ਦੁਨੀਆ ਸਰਜੀਤ ਸਿਰਜਣਾ ਕੀਤੀ, ਫਿਰ ਤੂੰ ਆਪ ਹੀ ਸਾਰਿਆਂ ਵਿੱਚ ਸਮਾ ਗਿਆ। ਅਗਨ ਉਪਾਈ ਵਾਦ ਭੁੱਖ ਤਿਹਾਇਆ। ਜੀਵਾਂ ਦੇ ਅੰਦਰ ਤ੍ਰਿਸ਼ਨਾ ਅੱਗ ਪੈਦਾ ਕਰ ਦਿੱਤੀ ਹੈ, ਅਤੇ ਭੁੱਖ ਤੇ ਦਾ ਜਿਹੜਾ ਵਾਦ ਸੀ, ਝਗੜਾ ਖੜਾ ਕਰਤਾ। ਦੁਨੀਆਂ ਕੈ ਸਿਰ ਕਾਲ ਦੂਜਾ ਪਾਇਆ। ਉਹਨਾਂ ਦੁਨੀਆਂਦਾਰਾਂ ਦੇ ਸਿਰ ਉੱਤੇ ਕਾਲ ਖੜਾ ਕੀਤਾ। ਇਹਨਾਂ ਦੇ ਸਿਰ 'ਤੇ ਜੀ ਕਹਿੰਦੇ ਜਿਨ੍ਹਾਂ ਨੂੰ ਦਵੈਸ਼ ਭਾਵ ਚੰਗਾ ਲੱਗਦਾ, ਈਰਖਾ ਦਵੈਸ਼ ਰਾਗ ਦਵੈਸ਼ ਕਰੀ ਜਾਂਦੇ ਨੇ, ਐਵੇਂ ਖਾਮਖਾ ਜਿਹੜੇ ਇੱਕ ਪਰਮੇਸ਼ਰ ਨੂੰ ਛੱਡ ਕੇ ਹੋਰ ਕਿਤੇ ਤੁਰੇ ਫਿਰਦੇ ਨੇ, ਉਹਨਾਂ ਨੇ ਸਿਰ 'ਤੇ ਮੌਤ ਖੜੀ ਕਰਤੀ, ਭਿਆਨਕ ਡਰਾਉਣ ਵਾਲੀ, ਦੁੱਖ ਦੇਣ ਵਾਲੀ। ਰੱਖੈ ਰੱਖਣ ਹਾਰ ਜਿਨ ਸ਼ਬਦ ਬੁਝਾਇਆ। ਜਿਨ੍ਹਾਂ ਨੇ ਗੁਰ ਉਪਦੇਸ਼ ਨੂੰ ਆਪ ਸਮਝਿਆ ਅਤੇ ਹੋਰਨਾਂ ਨੂੰ ਸਮਝਾਇਆ, ਰੱਖਣ ਵਾਲਾ ਵਾਹਿਗੁਰੂ ਉਹਨਾਂ ਨੂੰ ਕਾਲ ਤੋਂ ਆਪ ਰੱਖ ਲੈਂਦਾ, ਲੈ ਕੇ ਤਾਂ ਉਹਨਾਂ ਨੂੰ ਵੀ ਜਾਂਦਾ। ਜਿਵੇਂ ਸ਼ੇਰਨੀ ਜਾਂ ਜੰਗਲ 'ਚ ਅੱਗ ਲੱਗ ਜਾਏ, ਆਪਣੇ ਬੱਚਿਆਂ ਨੂੰ ਉਹਨਾਂ ਦੰਦਾਂ ਨਾਲ ਹੀ ਫੜ ਕੇ ਬਾਹਰ ਕੱਢਦੀ ਹੈ, ਪੋਲਾ ਜਾਂ ਫੜਦੀ ਮੂੰਹ ਦੇ ਵਿੱਚ, ਅਤੇ ਬੱਚੇ ਨੂੰ ਦੰਦ ਚੁੱਭਣ ਨਹੀਂ ਦਿੰਦੀ, ਅਤੇ ਜੇ ਹੋਰ ਜਾਨਵਰ ਦੇਖਦੀ ਉਹਨੂੰ ਪਾੜ ਕੇ ਖਾ ਜਾਂਦੀ ਹੈ। ਇਸੇ ਤਰ੍ਹਾਂ ਮੌਤ ਹੈ, ਪਰ ਗੁਰਸਿੱਖ ਨੂੰ ਤਾਂ ਆਪ ਸਤਿਗੁਰੂ ਲੈਣ ਆਉਂਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਮੌਤ ਮਨਮੁੱਖਾਂ ਦੇ ਸਿਰ ਦੇ ਉੱਤੇ ਹਮੇਸ਼ਾ ਖੜੀ ਹੈ, ਬੜੀ ਭਿਆਨਕ ਮੌਤੇ ਮਰਦੇ ਨੇ।